करो बेनंती सुनो मेरे मीता संत टहल की बेला। कहने ने मित्रों मैं बाणी करके बेनती करो क्यों हुण दूसरे भाव अर्थ विच समझाने मित्रों करो बेनंती बाणी करके हुण तीन थां लाउणगे नूं कन्ना नाल हरि दा जस सुनो करो बेनंती फिर सुनो कन्ना नाल जस मेरे मीता मेरे मित्रों संत टहल की बेला। शरीर करके संतां दी टहल करन दा मौका है बाणी करके जबान सफली करो कन्ना नाल हरी जस सुन के सफले करो शरीर करके सेवा करो अंतर गुर आराधना जेवा जप गुर नाओ नेत्री सतगुर पेखना श्रवणी सुनना गुर नाओ सतगुर सेती रत्या दरगह पाई ठाओ। पर कहने कहो नानक कृपा करे जिसनो ए वथ दे जग में उत्तम काढ जाए बिरले के ही के ईहा खाट चलहो हर लाहा आगै बसन सुहेला ईहा इस संसार च वाहेगुरु की प्राप्ति रूप लाहा खट के लै चलो लाहा लै चलो वड्डा लाहा है। ता कहने अगे परलोक विच जेड़ा बसना ना सुहेला होवेगा सौखा होवेगा। लोग आपां नूं पुछदे की किसी ने देखिया परलोक जेड़ी गुरु ग्रंथ साहिब दे विच कोई भी पंक्ति आ गई वह बचन गुरां दा हो गया चलो मैं कहा कि ठीक मेरी बिरती नहीं मेरी व्यवस्था नहीं साड़ी किसी दी नहीं असी गाहां नहीं देख नहीं सकते। सत्ता बलवंडा जी लिखते ने नेड़ा दिसै मात लोक तू सुझै दूर पर सतगुरु नूं तां दिखदा ना महाराज ताइयों तां लिखदे आगे बसन सुहेला कहिंदे अगे परलोक च सौखे रहोंगे इत्थे कर लो जे सेवा करनी है फिर गाहां तंगी बहुत हुंदी जाके बंदे दी गल ना मन्नो किसे दी ना मन्नो पर गुरु ग्रंथ साहिब विच जो लिखिया ए तां सत ही सत है तिन्ना कालां विच ए तां मन्नो आगे बसन सुहेला अगे परलोक दे विच जिहड़ा सुखी बसना तां ईहां खाट चलो हर लाहा इत्थे वाहिगुरु 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 करदे प्राप्ति करदे क्योंकि पहला उत्थों दे योग बनना पैंदा सचखंड दे योग जे ना बने फिर वह लैंदे नहीं जीव नूं अंदर नहीं प्रवेश होण दिंदे उह दरवाजा ही नहीं खुलदा जे अयोग है तां फिर वापस मुड़ना पैंदा इउं बार बार जीव गेड़े खांदा फिर जांदा फिर गेड़े खांदा। सो जिवें कोई महात्मा सी पहाड़ां दे विच रहिंदा उह अमृतसर साहिब किसी ब्रह्म ज्ञानी कोल आया सी उड के रिद्धियां सिद्धियां निधियां का मालक सी बड़ा यह गल बहुत पुरानी है उस वक्त उन्हें आके उत्थे संतां महापुरशां नूं सिंघां नूं दस्या कहिंदा भी मैं लोकां नूं बहुत कुछ दे सकदा इन्नियां ताकतां दा मालक हाँ अंतर जामता है सब कुछ है मेरे कोल पर जदों मैं जाना शरीर छड के सचखंड नूं उह राह चों मैनूं मोड़ दिंदे ने कहने जा जा बाबा तेरे वर्गे कई फिरदे ने रिद्धियां सिद्धियां वाले ताकतां वाले इत्थे तू नहीं प्रवान है पहला जाके नाम जप के आ जाके संगत की सेवा कर किसे ब्रह्म ज्ञानी के दर्शन कर ता कहना मैं आया थोड़े को। सो इस करके सतगुरु महाराज कहते ने इत्थे तो सारा कुछ ही चल जाता सियाणपां बुद्धियां दुनिया नूं तां आपां भरमा सकते हैं पर रब नूं नहीं भरमा सकते परमात्मा नूं नहीं भरमा सकते। सो इस करके महाराज कहिंदे लोक पतीना कछु ना पाईआ ना ही राम आणा दुनिया नूं तां तुसीं पतीज के लओगे भी दुनिया पतीज जाएगी बड़ा गुरमुख है बड़ा बंदा वधिया पर उत्थे जाके कुछ भी नहीं। महाराज कहिंदे वो कम करो जिहड़ा परलोक विच परमात्मा नूं पाउंदा है दुनिया नूं ना खुश करो दुनिया दा की है अज खुश है कल नूं बिगड़ जाणी है अज चंगी भली उस्तत कर दे कल नूं इहनां निंदा करनी है क्योंकि दुनिया दा काम ही है हरेक बंदे दे मूंह ते उस्तत जदों चलिया गया बाद च उहदी निंदा क्योंकि इहनां ने जे इह ना होण इह साडे निंदक वीर तां साडा तां तरना ही बहुत औखा हो जाए फिर तां लखां जन्म होर लईए निंदक साडी बड़ी सोहणी सेवा करदे ने जदों निंदा करदे ने क्योंकि जिहड़ी गल देखी नहीं ਉਹਦਾ ਦੋਸ਼ ਆਰੋਪਣਾ ਕਿਸੇ ਤੇ ਉਹ ਨਿੰਦਾ ਹੋ ਜਾਂਦੀ। ਆਪਾਂ ਕਿਹੜਾ ਦੇਖਿਆ ਕਿਸੇ ਨੂੰ? ਜਦ ਮੈਂ ਨਹੀਂ ਆਪਣੀ ਅੱਖਾਂ ਨਾਲ ਦੇਖਿਆ, ਮੈਂ ਕਿਸੇ ਨੂੰ ਕਿਉਂ ਮਾੜਾ ਕਹਾਂ? ਕਿਉਂਕਿ ਕਿਸੇ ਬੰਦੇ ਦੀ ਕਿਸੇ ਨਾਲ ਪਰਸਨਲੀ ਈਰਖਾ ਹੋ ਸਕਦੀ ਹੈ, ਉਹ ਉਹਨੂੰ ਮਾੜਾ ਕਹਿੰਦਾ। ਜਿਵੇਂ ਇੱਕ ਮੇਰੇ ਕੋਲ ਉਦਾਹਰਣ ਹੈ, ਸੋ ਜਾ ਕੇ ਇੱਕ ਬੰਦਾ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ, 4 ਕਿਲੋਮੀਟਰ ਦਾ ਫਰਕ ਹੈ ਦੁੱਖ ਨਿਵਾਰਨ ਸਾਹਿਬ, ਉੱਥੇ ਗੁਰਦੁਆਰੇ ਦੇ ਮੈਨੇਜਰ ਨੂੰ ਕਹਿੰਦਾ, ਤੁਹਾਡੇ ਉੱਥੇ ਬੰਦਿਆਂ ਨੇ ਮੈਨੂੰ ਕੁੱਟਿਆ, ਉੱਥੇ ਬੰਦੇ ਨਹੀਂ ਠੀਕ, ਉਹ ਸਾਰੇ ਬੰਦੇ ਬਦਲੋ, ਐਂ ਕਰੋ। ਕੁਦਰਤੀ ਅਸੀਂ ਚਲੇ ਗਏ ਉੱਥੇ। ਮੈਨੇਜਰ ਕਹਿੰਦਾ ਵੀ ਆਹ ਬੰਦਾ ਥੋੜੀ ਸ਼ਿਕਾਇਤ ਕਰਦਾ। ਮੈਂ ਕਿਹਾ ਇਹ ਬੰਦਾ ਨਾ ਕਿਸੇ ਬੰਦੇ ਦੀ ਜੁੱਤੀ ਪਾ ਕੇ ਚੱਲਿਆ ਸੀ, ਅਤੇ ਅਸੀਂ ਇਹਨੂੰ ਕਿਹਾ ਵੀ ਇਹ ਜੁੱਤੀ ਕਿਸੇ ਦੀ ਹੈ, ਇਹ ਅੱਗਿਓਂ ਲੜ ਪਿਆ, ਫਿਰ ਕੁਟਾਪਾ ਚਾੜਨਾ ਹੀ ਸੀ, ਉਹ ਜੁੱਤੀ ਵਾਲਾ ਬੰਦਾ ਆ ਗਿਆ, ਉਹਨੇ ਹੋਰ ਕੁੱਟਿਆ ਇਹਨੂੰ, ਅਤੇ ਉਹ ਜੁੱਤੀ ਚੋਰ ਸੀ। ਦੱਸੋ ਹੁਣ ਜੇ ਉਹ ਦੂਜੇ ਥਾਂ ਜਾ ਕੇ ਕਹਿੰਦਾ ਵੀ ਉੱਥੇ ਤਾਂ ਜੀ ਪ੍ਰਬੰਧ ਮਾੜਾ ਹੀ ਹੈ ਜੀ, ਬੁਰਾ ਹੀ ਹਾਲ ਹੈ ਜੀ ਗੁਰਦੁਆਰਿਆਂ ਦਾ, ਤਾਂ ਗਲਤੀ ਆਪ ਕਰਨੀ ਅਤੇ ਦੋਸ਼ ਦੂਜੇ 'ਚ ਰੋਪਣਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਨਿੰਦਕ ਨਿੰਦਾ ਕਰਮ ਮਾਹ ਹੈ। ਉਹ ਨਿੰਦਾ ਐਡਾ ਵੱਡਾ ਵੀ ਨਹੀਂ, ਕੋਈ ਫਿਲਾਸਫਰ ਇਹ ਗੱਲ ਲਿਖਦੇ ਨੇ, ਕਹਿੰਦੇ ਜਿੰਨਾ ਤੁਹਾਨੂੰ ਦੁਨੀਆਂ ਚੰਗਾ ਕਹਿੰਦੀ ਹੈ ਉਨੇ ਤੁਸੀਂ ਚੰਗੇ ਨਹੀਂ, ਮਤਾ ਦੁਨੀਆਂ ਮਗਰ ਲੱਗਿਓ, ਔਰ ਜਿੰਨਾ ਤੁਹਾਨੂੰ ਦੁਨੀਆਂ ਮਾੜਾ ਕਹਿੰਦੀ ਹੈ ਉਨੇ ਤੁਸੀਂ ਮਾੜੇ ਵੀ ਨਹੀਂ, ਮਤਾ ਦੁਨੀਆਂ ਮਗਰ ਲੱਗਿਓ। ਕਿਉਂਕਿ ਦੁਨੀਆਂ ਜਦੋਂ ਕਿਸੇ ਨੂੰ ਨਿੰਦਦੀ ਆ ਤਾਂ ਅਸਮਾਨ ਤੱਕ ਨਿੰਦਾ ਪਹੁੰਚਾ ਦਿੰਦੀ, ਪਤਾਲ ਤੱਕ ਨਿੰਦਾ ਪਹੁੰਚਾ ਦਿੰਦੀ, ਦੂਜੀਆਂ ਧਰਤੀਆਂ 'ਤੇ ਵੀ ਨਿੰਦਾ ਪਹੁੰਚਾਉਣ ਦਾ ਯਤਨ ਕਰਦੀ ਆ। ਅਤੇ ਜਦੋਂ ਕਿਸੇ ਉਸਤਤ ਕਰਨੀ ਆ ਫਿਰ ਇੰਨਾ ਉੱਚਾ ਚੜ੍ਹਾ ਦੇਣਾ, ਤਾਰਿਆਂ ਤੋਂ ਵੀ ਤਾਂ ਟਪਾ ਦੇਣਾ, ਅਤੇ ਮੁੜ ਕੇ ਜੋ ਸਿੱਟਣਾ, ਅਤੇ ਫਿਰ ਬੰਦਾ ਲੱਭਦਾ ਹੀ ਨਹੀਂ ਕਿੱਧਰ ਨੂੰ ਗਿਆ। ਇਸ ਕਰਕੇ ਕਹਿੰਦੇ ਸੰਸਾਰ ਦੇ ਨਾਲ ਨਾ ਲੱਗੋ, ਦੁਨੀਆਂ ਹੈ ਇਹ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਖੱਟਣ ਵਾਲਾ ਲਾਹਾ ਨਾਮ ਦਾ, ਭਗਤੀ ਦਾ, ਸੇਵਾ ਦਾ, ਉਹ ਖੱਟ ਲਓ, ਇਹ ਦੁਨੀਆਂ ਦੇ ਨਾਲ ਨਾ ਚੱਲੋ। ਦੁਨੀਆਂ ਤਾਂ ਐਸੀ ਹੋਈ ਹੈ, ਕੀ ਕਰਨਾ ਹੈ? ਸਤਿਗੁਰੂ ਕਹਿੰਦੇ ਕਿਉਂਕਿ ਦਿਨੋ ਦਿਨ ਉਮਰ ਘੱਟਦੀ ਜਾਂਦੀ ਹੈ, ਅਤੇ ਤੁਸੀਂ ਖਿਆਲ ਨਹੀਂ ਕਰਦੇ ਇਸ ਗੱਲ ਦਾ, ਉਮਰ ਆਪਣੀ ਕਿੰਨੀ ਘੱਟ ਗਈ। 24,000 ਸਵਾਸ 24 ਘੰਟੇ 'ਚ ਨਿਕਲ ਜਾਂਦਾ। ਔਧ ਘਟੈ ਦਿਨ ਸੋ ਰਹਿਣ ਆਰੇ, ਦਿਨ ਅਤੇ ਰਹਿਣ ਆਰਾ ਰਾਤ ਦੀ ਸੰਗਿਆ ਕਰਕੇ ਔਧ ਜਿਹੜੀ ਉਮਰ ਹੈ ਘੱਟਦੀ ਜਾਂਦੀ ਘੱਟਦੀ ਜਾਂਦੀ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਓ ਘਟੈ ਤਨ ਛੀਜੈ, ਕਾਲ ਹੇਰੀ ਫਿਰੈ ਬਧਕ ਜਿਉਂ ਕਹੋ, ਕਵਨ ਬਿਧ ਕੀਜੈ ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕਉ ਹੈ ਕਾ ਕਾ। ਮਹਾਰਾਜ ਕਹਿੰਦੇ ਪ੍ਰਾਨੀ ਨਾਰਾਇਣ ਸੁਧ ਲੇਹ, ਛਿਨ ਛਿਨ ਔਧ ਘਟੈ ਨਿਸ ਬਾਸੁਰ ਬ੍ਰਿਥਾ ਜਾਤ ਹੈ ਦੇਹ, ਤਿਲ ਤਿਲ ਪਲ ਪਲ ਔਧ ਫੁਨ ਘਟੈ ਬੂਝ ਨਾ ਸਕੈ ਗਵਾਰ। ਨੌਵੇਂ ਪਾਤਸ਼ਾਹ ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ ਫੂਟੈ ਘਟ ਜਿਉ ਪਾਣੀ। ਕਹਿੰਦੇ ਜੇ ਘੜਾ ਮਾੜਾ ਜਿਹਾ ਲੀਕ ਹੁੰਦਾ, ਇੱਕ ਇੱਕ ਤੁਪਕਾ ਕਰਕੇ ਉਹਦਾ ਪਾਣੀ ਖਾਲੀ ਹੋ ਜਾਂਦਾ। ਇਸੇ ਤਰ੍ਹਾਂ ਸਾਡੇ ਸਵਾਸ ਜਿੰਨੇ ਲਿਖੇ ਨੇ ਉਹ ਇੱਕ ਇੱਕ ਕਰਕੇ ਘਟੀ ਜਾਂਦਾ ਘਟੀ ਜਾਂਦਾ, ਪਰ ਸਾਨੂੰ ਸਮਝ ਨਹੀਂ ਲੱਗਦੀ। ਜਦੋਂ ਐਂਡ ਤੇ ਆ ਜਾਂਦੇ, ਸਵਾਸ ਮੁੱਕਣ ਲੱਗਦੇ, ਫਿਰ ਬੰਦੇ ਕੋਲ ਪਛਤਾਵਾ ਰਹਿ ਜਾਂਦਾ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਵ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੈ। ਕਹਿੰਦੇ ਜਦੋਂ ਐਂਡ ਦਾ ਸਮਾਂ ਆ ਗਿਆ, ਕਿਸੇ ਨੇ ਮੂੰਹ ਚ ਪਾਣੀ ਵੀ ਨਹੀਂ ਪਾਉਣਾ। ਨਾਨਕ ਜਨ ਕਹਿਤ ਬਾਤ, ਬਿਨਸ ਜਹਿ ਤੇ ਰੋਗਾਤ, ਛਿਨ ਛਿਨ ਕਰ ਗਯੋ ਕਾਲ, ਤੈਸੇ ਜਾਤ ਆਜ ਹੈ। ਜੋਬਨ ਘਟੈ ਜਰੂਆ ਜਿਣੈ, ਬਣਜਾਰਿਆ ਮਿੱਤਰਾ ਆਵ ਘਟੈ ਦਿਨ ਜਾਏ। ਸਤਿਗੁਰੂ ਕਹਿੰਦੇ ਧਿਆਨ ਦਿਓ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ, ਮਾਧਵੇ ਭਾਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਮਰ ਘਟਦੀ ਜਾਂਦੀ ਹੈ, ਕੱਲ ਨਾਲੋਂ ਘਟ ਗਈ। ਕੱਲ ਇਸ ਟਾਈਮ ਤੱਕ ਫਿਰ 24,000 ਸਵਾਸ ਖਾਲੀ ਕਰਕੇ ਫਿਰ ਆਪਾਂ ਆ ਜਾਣਾ, ਸਫਲੇ ਤਾਂ ਨਾ ਹੋਏ। ਸਤਿਗੁਰੂ ਕਹਿੰਦੇ ਜੇ 24 ਘੰਟੇ ਵਾਹਿਗੁਰੂ ਵਾਹਿਗੁਰੂ ਕਰੀਏ ਤਾਂ ਸਵਾਸ ਸਫਲੇ ਹੁੰਦੇ, ਪਰ ਕਹਿੰਦੇ ਮਹਾਰਾਜ ਅਸੀਂ 24 ਘੰਟੇ ਕਿਵੇਂ ਕਰੀਏ, ਕੰਮ ਵੀ ਕਰਨੇ, ਸੌਣਾ ਵੀ ਹੈ, ਰੋਟੀ ਵੀ ਖਾਣੀ। ਸਤਿਗੁਰੂ ਕਹਿੰਦੇ ਫਿਰ ਮੈਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਐਸੀ ਉਚਾਰੀ ਕਿ ਜੇ ਇੱਕ ਪਾਠ ਕਰ ਲਓ ਤਾਂ 24 ਘੰਟੇ ਦੇ ਸਵਾਸ ਸਫਲੇ ਹੋ ਜਾਂਦੇ। ਬਹੁਤ ਗੁਰਾਂ ਨੇ ਜੁਗਤੀਆਂ ਦੱਸੀਆਂ, ਮੁਕਤੀਆਂ ਦੱਸੀਆਂ, ਰਸਤੇ ਦੱਸੇ ਆ, ਤਾਂ ਮਹਾਰਾਜ ਕਹਿੰਦੇ ਨੇ ਫਿਰ ਸਵਾਰੋ ਆਪਣੀ ਜ਼ਿੰਦਗੀ। ਮਨ ਗੁਰਮਿਲ ਕਾਜ ਸਵਾਰੇ ਰਹਾਉ, ਇਹ ਮੇਰੇ ਮਨਾ, ਫਿਰ ਤੂੰ ਸਾਡਾ ਕਿਹਾ ਹੀ ਮੰਨ ਲੈ। ਉਮਰ ਘਟਦੀ ਜਾਂਦੀ, ਗੁਰਾਂ ਨਾਲ ਮਿਲ ਜਾ ਤੇ ਆਪਣੇ ਮੁਕਤੀ ਰੂਪ ਕੰਮ ਨੂੰ ਸਵਾਰ ਲੈ, ਕਿਉਂਕਿ ਇਹੀ ਵੱਡਾ ਕੰਮ ਹੈ ਆਪਣਾ, ਗੁਰਾਂ ਨਾਲ ਮਿਲਣਾ, ਗੁਰੂ ਵਾਲੇ ਬਣਨਾ। ਜਿਹਦੇ ਕਰਮਾਂ ਚ ਨਹੀਂ ਹੁੰਦਾ ਉਹ ਨਫ਼ਰਤ ਕਰਦਾ, ਪਿੱਛੇ ਨੂੰ ਭੱਜਦਾ। ਆਪਾਂ ਮਾੜਾ ਜਿਹਾ ਟੱਚ ਕਰਕੇ ਦੇਖਦੇ, ਨਹੀਂ ਨਹੀਂ ਰਿਐਕਸ਼ਨ ਹੋ ਗਿਆ, ਪਿੱਛੇ ਨੂੰ ਭੱਜ ਲਿਆ, ਤਾਂ ਉਹਨੂੰ ਨਾ ਛੇੜੋ। ਜਿਹੜਾ ਥੋੜਾ ਬਹੁਤ ਗੁਰਮੁਖਾ ਜੀ ਦੇ ਕੁਛ ਕੰਮ ਹੈ, ਕਰਮ ਚੰਗੇ, ਉਹ ਥੋੜਾ ਜਿਹਾ ਮੰਨਣ ਯੋਗ ਹੁੰਦਾ, ਉਹਨਾਂ ਨੂੰ ਹੁਣ ਮਨਾ ਲਈਏ। ਕਈਆਂ ਦੇ ਕਰਮ ਹੀ ਨਹੀਂ ਜਾਗੇ ਹੁੰਦੇ, ਕੋਈ ਨਹੀਂ ਭਾਈ ਤੈਨੂੰ ਹੁਣ ਸਾਲ ਦੋ ਸਾਲ ਨੂੰ ਪੁੱਛਾਂਗੇ, ਫਿਰ ਪੁੱਛਿਆ ਫਿਰ ਨਹੀਂ ਮੰਨਿਆ, ਫਿਰ ਕਈ ਸਾਲ ਲੰਘ ਗਏ, ਹੁਣ ਇੱਕ ਦਿਨ ਉਹ ਆਪੇ ਹੀ ਆ ਗਿਆ, ਮੈਨੂੰ ਤਾਂ ਜੀ ਅੰਮ੍ਰਿਤ ਛਕਾਓ, ਮੈਂ ਗੁਰੂ ਵਾਲਾ ਬਣਨਾ। ਕਿਉਂ ਬਈ? ਕਹਿੰਦਾ ਹੁਣ ਮੈਂ ਸਾਰੀ ਦੁਨੀਆਂ ਦੇਖ ਲਈ, ਕੋਈ ਨਹੀਂ ਕਿਸੇ ਦਾ, ਹੁਣ ਮੈਨੂੰ ਵੀ ਡਰ ਲੱਗਦਾ ਕਿ ਮੇਰੇ ਦਿਨ ਨੇੜੇ ਆ ਗਏ ਨੇ, ਹੁਣ ਇਹਨਾਂ ਨੇ ਕਿਹੜਾ ਮੇਰੀ ਬਾਂਹ ਫੜਨੀ ਹੈ, ਇਹ ਤਾਂ ਇੱਥੇ ਹੀ ਨਹੀਂ ਬਾਂਹ ਫੜਦੇ ਰਿਸ਼ਤੇਦਾਰ ਆਪਣੇ ਨਿਆਣੇ, ਅਸੀਂ ਦੋਸਤ ਮਿੱਤਰ। ਰਾਤ ਨੂੰ ਬਜ਼ੁਰਗ ਪਿਆ, ਉਧਰੋਂ ਪਿਆਸ ਲੱਗੀ ਆ, ਉੱਠ ਸਕਦਾ ਨਹੀਂ, ਪਾਣੀ ਨਹੀਂ ਦਿੰਦਾ ਉਹਨੂੰ ਕੋਈ, ਉਹ ਵਿਚਾਰਾ ਕਹਿੰਦਾ ਪਾਣੀ ਹੁਣ ਹੀ ਮਰ ਗਿਆ ਵਿਚਾਰਾ, ਪਾਣੀ ਨਹੀਂ ਦਿੱਤਾ। ਇਹ ਇੱਕ ਦੋ ਕੇਸ ਇਹੋ ਜਿਹੇ ਦੇਖੇ ਆ। ਸੋ ਰਾਤ ਨੂੰ ਮਾਂ ਪਾਣੀ ਮੰਗਦੀ, ਨਿਆਣੇ ਕਹਿੰਦੇ ਕੋਈ ਨਹੀਂ ਪਾਣੀ, ਮੇਰਾ ਮਰ ਨਹੀਂ ਚੱਲੀ ਤੂੰ। ਉਹ ਸਵੇਰ ਨੂੰ ਵਿਚਾਰੀ ਚੜ੍ਹਾਈ ਕਰ ਗਈ ਮਾਤਾ। ਇਹ ਸਾਡੇ ਪਿੰਡ ਦੀ ਗੱਲ ਹੀ ਹੈ। ਇਸ ਕਰਕੇ ਆ ਕਿ ਮਹਾਰਾਜ ਕਹਿੰਦੇ ਜਦ ਤੈਨੂੰ ਉਰੇ ਨਹੀਂ ਪੁੱਛਦਾ ਕੋਈ, ਤੈਨੂੰ ਗਾਹਾਂ ਇਹਨਾਂ ਨੇ ਕੀ ਪੁੱਛਣਾ? ਗਾਹਾਂ ਤਾਂ ਮਹਾਰਾਜ ਨੇ ਪੁੱਛਣਾ, ਸਤਿਗੁਰਾਂ ਨੇ ਕਿਰਪਾ ਕਰਨੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਨ ਗੁਰਮਿਲ ਕਾਜ ਸਵਾਰੇ, ਗੁਰਾਂ ਨਾਲ ਮਿਲ ਜਾ। ਸਤਿਗੁਰੂ ਬਹੁਤੇ ਪਿਆਰੇ ਮਿੱਤਰ ਹੈ, ਦੋਸਤ ਹੈ, ਸੱਜਣ ਹੈ, ਮਾਂ ਬਾਪ ਹੈ। ਆਪ ਲਿਆ ਕੇ ਪਾਣੀ ਦੇਣਗੇ ਗੁਰੂ ਸਾਹਿਬ, ਲੈ ਪੁੱਤ ਪਾਣੀ ਪੀ ਲੈ। ਕਿਉਂਕਿ ਗੁਰੂ ਸਾਹਿਬ ਤਾਂ ਜੇ ਹੋਰ ਨਹੀਂ ਕੋਈ ਤਾਂ ਸਤਿਗੁਰੂ ਸਾਡੇ ਬਹੁਤ ਪਿਆਰ ਵਾਲੇ ਸਤਿਗੁਰੂ ਨੇ, ਦਿਆਲੂ ਨੇ। ਮਹਾਰਾਜ ਦੇ ਮਨ ਚ ਤਾਂ ਬਹੁਤ ਸੇਵਾ ਭਾਵ ਵੀ, ਸੰਗਤ ਦੀ ਸੇਵਾ ਆਪ ਹੀ ਕਰਦੇ ਰਹਿੰਦੇ, ਆਪੇ ਹੀ ਸਾਰਾ ਕੁਛ ਕਰਦੇ। ਸਤਿਗੁਰੂ ਮਹਾਰਾਜ ਕਹਿੰਦੇ ਚਲੋ ਇਹ ਨਹੀਂ ਕਰਦੇ, ਕੋਈ ਨਹੀਂ, ਫੇਰ ਭਾਈ ਫੇਰ ਕਰ ਲੈਣਗੇ ਸੇਵਾ। ਕਿਉਂ? ਸਤਿਗੁਰੂ ਬਹੁਤ ਅੱਛੇ ਨੇ, ਬਹੁਤ ਜ਼ਿਆਦਾ ਚੰਗੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦਾ ਵੱਡਾ ਗੁਣ ਕੀ ਹੈ? ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ। ਇਹ ਵੱਡੀ ਚੀਜ਼ ਆ, ਆਪਾਂ ਕਿੰਨੇ ਹੀ ਔਗਣਾਂ ਵਾਲੇ ਹਾਂ, ਫੇਰ ਵੀ ਨਹੀਂ ਚਿਤਾਰਦੇ, ਕਹਿੰਦੇ ਕੋਈ ਨਹੀਂ, ਨਿਆਣਾ ਬੱਚਾ ਸਮਝ ਆਏਗਾ, ਇਹਦੇ ਕਰਮਾਂ ਚ ਹੀ ਐਂ ਲਿਖਿਆ ਹੋਇਆ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ਇਹ ਸੰਸਾਰ ਵਿਕਾਰ ਰੂਪ ਹੈ ਅਤੇ ਕਈ ਤਰ੍ਹਾਂ ਦੇ ਸੰਸਿਆਂ ਚ ਪਿਆ ਹੋਇਆ ਸੰਸਾਰ, ਵਿਸ਼ੇ ਵਿਕਾਰਾਂ ਵਿੱਚ, ਸੰਸਿਆਂ ਵਿੱਚ। ਇਹ ਸੰਸਾਰ ਦੇ ਵਿੱਚੋਂ ਕੋਈ ਕੋਈ ਜਿਹੜਾ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲੈਂਦਾ, ਅਭਿਆਸ ਕਰ ਕਰਕੇ ਕਰ ਕਰਕੇ ਸੱਤਵੀਂ ਭੂਮਿਕਾ ਤੱਕ ਚਲਿਆ ਜਾਂਦਾ। ਕਿਉਂਕਿ ਜਿਹੜੀਆਂ ਅਸਲ ਵਿੱਚ ਤਿੰਨ ਚੀਜ਼ਾਂ ਨੇ ਸਾਡੀਆਂ, ਜਾਗਰਤ, ਸੁਪਨ ਤੇ ਸੁਖੋਪਤ, ਤਿੰਨ ਅਵਸਥਾ ਨੇ। ਇਹਦਾ ਜਾਗਰਤ ਸੁਪਨ ਸੁਖੋਪਤ ਨਾਲੋਂ ਪਹਿਲਾਂ ਪਦਾਰਥਾ ਭਾਵਨੀ ਅਵਸਥਾ ਹੈ, ਉੱਥੇ ਪਦਾਰਥਾਂ ਦਾ ਅਭਾਵ ਹੁੰਦਾ ਜਿੱਥੇ। ਇਹਦੇ ਵਿੱਚ ਜਾਗਰਤ ਸੁਪਨ ਸੁਖੋਪਤ ਤਿੰਨਾਂ ਦਾ ਅਭਾਵ ਹੁੰਦਾ ਜਦੋਂ, ਉਦੋਂ ਜਾ ਕੇ ਕਿਤੇ ਸੱਤਵੀਂ ਭੂਮਿਕਾ ਦਾ ਮਾਲਕ ਬਣਦਾ। ਇਹ ਤਿੰਨੇ ਅਵਸਥਾ ਉੱਥੇ ਮੁੱਕ ਜਾਂਦੀਆਂ। ਇਹਨਾਂ ਦੀ ਨਿਰਣਾ ਆਪਾਂ ਨੇ ਪਹਿਲੀ ਜਿਹੜੀ ਜਪਜੀ ਸਾਹਿਬ ਦੀ ਕਥਾ ਉਹਦੇ ਚ ਕੀਤਾ ਹੋਇਆ, ਸਾਰਾ ਅਖੀਰਲੀਆਂ ਪੌੜੀਆਂ ਚ ਕੀਤਾ ਹੋਇਆ। ਫੇਰ ਜੇ ਪਹਿਲੀਆਂ 12 ਸੀੜੀਆਂ ਵਿੱਚ ਇੱਕ ਕਥਾ ਲਿਖੀ ਨਿੱਕੇ ਜਿਹੇ ਅੱਖਰਾਂ ਚ, ਆਤਮ ਗਿਆਨ, ਉਹ ਸੁਣਨ ਵਾਲੀ, ਫਿਰ ਉਹ ਦੱਸੇਗੀ ਕਿ ਕੀ ਹਿਸਾਬ ਕਿਤਾਬ ਹੁੰਦਾ, ਸੱਤਵੀਂ ਭੂਮਿਕਾ ਕੀ ਹੁੰਦੀ ਆ। ਉੱਥੇ ਜਾ ਕੇ ਫਿਰ ਬ੍ਰਹਮ ਗਿਆਨ ਦੇ ਵਿੱਚ ਜਦੋਂ ਪੜਦਾ, ਮਾਇਆ ਦਾ ਪਾੜ ਕੇ ਲੰਘਦਾ, ਅਸਲ ਫਿਰ ਉਹ ਅਵਸਥਾ ਹੈ, ਮਾਇਆ ਦਾ ਪੜਦਾ ਪਾੜਨਾ ਅਖੀਰਲੀ ਸਟੇਜ ਹੈ। ਜਦੋਂ ਮਾਇਆ ਦੇ ਪੜਦੇ ਵਿੱਚੋਂ ਨਿਕਲ ਜਾਂਦਾ, ਜਿੱਥੇ ਜਾ ਕੇ ਨੌਵੇਂ ਪਾਤਸ਼ਾਹ ਨੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨਾ, ਨੈ ਨਿੰਦਿਆ ਨੈ ਉਸਤਤ ਜਾ ਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰਾ ਨਾਹੇ ਮਾਨ ਅਪਮਾਨਾ। ਇਹ ਹੈ ਬਹੁਤ ਉੱਚੀ ਅਵਸਥਾ ਜਿੱਥੇ ਕੋਈ ਫਰਕ ਨਹੀਂ ਹੈ, ਜਿਵੇਂ ਪਰਮਾਤਮਾ ਨੂੰ ਕੋਈ ਫਰਕ ਨਹੀਂ, ਜਿਵੇਂ ਅਸਮਾਨ ਵੱਲ ਮੂੰਹ ਕਰਕੇ ਕੋਈ ਥੁੱਕੇ ਆਪਦੇ ਮੂੰਹ ਤੇ ਪੈਣਾ, ਅਸਮਾਨ ਨੂੰ ਗਾਲਾਂ ਕੱਢੀ ਜਾਓ ਉਹਨੂੰ ਕੀ ਫਰਕ ਹੈ, ਅਸਮਾਨ ਚ ਗੋਲੀਆਂ ਤੀਰ ਮਾਰਦੇ ਉਹਨੂੰ ਕੋਈ ਫਰਕ ਨਹੀਂ, ਅਸਮਾਨ ਨੂੰ ਕਹੋ ਤੂੰ ਬਹੁਤ ਵੱਡਾ ਉਹਨੂੰ ਕੋਈ ਫਰਕ ਨਹੀਂ, ਉਹਨੂੰ ਕਹੋ ਤੂੰ ਬਹੁਤ ਛੋਟਾ ਉਹਨੂੰ ਕੋਈ ਫਰਕ ਨਹੀਂ। ਇਸੇ ਤਰ੍ਹਾਂ ਪਰਮਾਤਮਾ, ਇਸੇ ਤਰ੍ਹਾਂ ਬ੍ਰਹਮ ਗਿਆਨ ਵਿੱਚ ਜਾ ਕੇ ਜੀਵ ਨੂੰ ਕੋਈ ਫਰਕ ਨਹੀਂ, ਕਿਸੇ ਵੀ ਗੱਲ ਦਾ ਫਰਕ ਨਹੀਂ ਪੈਂਦਾ, ਉਹ ਬਿਲਕੁਲ ਪਰਮਾਤਮਾ ਰੂਪ ਹੀ ਹੋ ਜਾਂਦਾ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਬ੍ਰਹਮ ਦੇ ਗਿਆਨ ਵਾਲਾ ਹੀ ਜੀਵ ਤਰਦਾ ਫਿਰ ਇੱਥੋਂ। ਇਉਂ ਤਾਂ ਫਿਰ ਆਪਾਂ ਦੁਨੀਆਂ ਜਿਉਣੀ ਨਹੀਂ ਦਊਗੀ, ਬ੍ਰਹਮ ਗਿਆਨ ਵਿੱਚ ਜਾ ਕੇ ਅਸਰ ਨਹੀਂ ਪੈਂਦਾ ਕਿਸੇ ਕੋਈ ਕੁਛ ਕਹੀ ਜਾਵੇ। ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ। ਜੇ ਆਪਾਂ ਦੁਨੀਆਂ ਦੀਆਂ ਹੀ ਗੱਲਾਂ ਸੁਣਨ ਲੱਗੇ, ਕਦੇ ਨਿੰਦਾ ਸੁਣ ਕੇ ਮੂੰਹ ਛੋਟਾ ਜਿਹਾ ਬਣਾ ਲਿਆ, ਉਸਤਤ ਸੁਣ ਕੇ ਫੁੱਲ ਫੁੱਲ ਬਹਿ ਕੇ, ਇਹ ਬ੍ਰਹਮ ਗਿਆਨ ਨਹੀਂ ਹੈ। ਦੁਨੀਆਂ ਕੁਛ ਕਹੀ ਜਾਵੇ ਆਪਣੇ ਨਿਸ਼ਾਨੇ ਤੇ ਤੀਰ ਵਾਂਗੂ ਸਿੱਧਾ ਚੱਲੇ, ਬਸ ਸੰਸਾਰ ਦੀ ਪਰਵਾਹ ਨਾ ਕਰੇ। ਸਿਆਣੇ ਕਹਿੰਦੇ ਹਾਥੀ ਮਸਤ ਚਾਲ ਚੱਲਦਾ, ਕੂਕਰ ਭੌਂਕਦੇ ਹੀ ਹੁੰਦੇ ਨੇ। ਕੂਕਰ ਨੇ ਸਿਰਫ ਦੂਰੋਂ ਭੌਂਕਣਾ, ਹਾਥੀ ਦੇ ਤਾਂ ਨੇੜੇ ਵੀ ਨਹੀਂ ਲੱਗ ਸਕਦਾ ਜੇ ਉੱਤੇ ਪੈਰ ਰੱਖਤਾ ਗਿਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਆਪਣੀ ਮਸਤ ਚਾਲ ਚੱਲਦੇ ਰਹਿੰਦੇ ਨੇ, ਦੁਨੀਆਂ ਨੇ ਤਾਂ ਆਪਣਾ ਕੰਮ ਛੱਡਣਾ ਹੀ ਨਹੀਂ, ਇਹਨਾਂ ਤਾਂ ਨਿੰਦਾ ਚੁਗਲੀ ਉਸਤਤ ਕੋਈ ਨਾ ਕੋਈ ਕਰੀ ਜਾਣੀ ਹੁੰਦੀ ਗੱਲ, ਹੋਰ ਨਹੀਂ ਜੇ ਮਹਾਰਾਜ ਚ ਹੀ ਨੁਕਸ ਕੱਢੀ ਜਾਂਦੇ ਨੇ। ਬਹੁਤ ਗੱਲਾਂ ਕਰਦੇ ਮਹਾਰਾਜ ਬਾਰੇ, ਕਿਉਂਕਿ ਉਹਨਾਂ ਨੂੰ ਮਹਾਰਾਜ ਦਾ ਪਤਾ ਨਹੀਂ ਕਿ ਮਹਾਰਾਜ ਕੌਣ ਨੇ, ਉਹ ਕੀ ਕਰ ਸਕਦੇ ਨੇ, ਜਾਂ ਸਾਡੀ ਫਿਰ ਹਾਲਤ ਹੋਣੀ ਕੀ ਆ, ਇਹ ਨਹੀਂ ਪਤਾ ਕਿਸੇ ਨੂੰ। ਸੋ ਇਸ ਕਰਕੇ ਜਿਨ੍ਹਾਂ ਨੂੰ ਪਤਾ ਉਹ ਨਿੰਦਾ ਹੀ ਨਹੀਂ ਕਰਦੇ, ਉਹ ਤਾਂ ਉਸਤਤ ਕਰਦੇ ਨੇ। ਜਿਸ ਹੈ ਜਗਾਏ ਪੀ ਆਵੈ ਇਹੋ ਰਸ ਪੀ ਆਵੈ, ਇੱਕ ਹੁੰਦਾ ਪੱਪੇ ਨੂੰ ਸਿਹਾਰੀ ਪਿਆਵੈ, ਇਹ ਪੀ ਆ ਪੀ ਆਵੈ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਜੀ ਨੂੰ ਅਵਿਦਿਆ ਰੂਪੀ ਨੀਂਦ ਵਿੱਚੋਂ ਜਗਾ ਕੇ ਨਾਮ ਦਾ ਰਸ ਆਤਮਕ ਰਸ ਦਾ ਪਿਆਲਾ ਪਿਆਉਂਦਾ ਹੈ। ਜਿਸ ਹੈ ਜਗਾਏ ਪੀ ਆਵੈ, ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਜਾਗਣ ਦੇ ਨਾਲ ਹਨ, ਇੱਕ ਜਾਗਦੇ ਹੋਏ ਵੀ ਨਹੀਂ ਲੈ ਸਕਦੇ, ਜਾਗਰਤ ਦਿਮਾਗ ਵਾਲੇ ਰੌਸ਼ਨ ਦਿਮਾਗ ਬਾਅਦ ਚ ਨਰਕਾਂ ਨੂੰ ਜਾਂਦਾ। ਜਿਉਂਦੇ ਜੀ ਲੋਕ ਕਹਿਣਗੇ ਬੜਾ ਰੌਸ਼ਨ ਦਿਮਾਗ ਹੈ। ਇੱਕ ਵਾਰ ਮਹਾਂਪੁਰਖਾਂ ਨਾਲ ਸੜਕ ਤੇ ਤੜਕੇ 4 ਵਜੇ ਸੈਰ ਕਰਦੇ ਫਿਰੀਏ ਹੰਸਾਲੀ ਵਾਲਾ ਨਾਲ, ਬਾਬਾ ਅਜੀਤ ਸਿੰਘ ਜੀ, ਸੜਕ ਦੇ ਵਿਚਾਲੇ ਬੈਠਾ ਕਾਲਾ ਨਾਗ ਵੱਡਾ ਸਾਰਾ, ਮਹਾਂਪੁਰਸ਼ ਮੁੜੇ ਆਏ ਕਹਿੰਦੇ ਆ ਚੱਲੀਏ, ਦੋਨੋਂ ਹੀ ਸੀ ਅਸੀਂ ਡੇਰੇ ਚ ਆ ਕੇ ਸੇਵਾ ਘੁੰਮਣ ਲੱਗ ਗਏ। ਹੌਲੀ ਹੌਲੀ ਕਰੀ ਜਾਣ, ਪਹਿਲਾਂ ਤਾਂ ਹਟਦਾ ਨਹੀਂ ਸੀ, ਬਾਹਲਾ ਬਣਦਾ ਸੀ ਆਪਣੇ ਆਪ ਚ, ਹੁਣ ਅਸੀਂ ਭਲਾ ਕਰਦੇ। ਮੈਂ ਬਾਬਾ ਜੀ ਕੌਣ ਹੈ, ਕਹਿੰਦੇ ਫਲਾਨਾ ਹੈ। ਮੈਂ ਕਿਹਾ ਇਹ ਸੱਪ ਬਣ ਗਿਆ, ਕਹਿੰਦੇ ਹੋਰ ਇਹਨੇ ਕੀ ਬਣਨਾ ਸੀ, ਕਹਿੰਦੇ ਹੁਣ ਸੱਪ ਬਣਿਆ ਹੋਇਆ, ਕਹਿੰਦੇ ਰਾਜ ਬਹਿ ਜਾਂਦਾ ਮੇਰੇ ਵੀ ਮੇਰਾ ਭਲਾ ਕਰ, ਕਹਿੰਦੇ ਉਦੋਂ ਹਟਿਆ ਹੀ ਨਹੀਂ ਪੁੱਠੇ ਕੰਮ ਕਰਨ, ਬਥੇਰਾ ਸਮਝਾਇਆ ਸੀ ਇਹਨੂੰ। ਸੋ ਇਸ ਕਰਕੇ ਆ ਕਿ ਮਹਾਰਾਜ ਕਹਿੰਦੇ ਨੇ ਇਹ ਕਿਸੇ ਕਿਸੇ ਨੂੰ ਜਗਾਉਂਦਾ ਹੈ। ਬੜੇ ਬੰਦੇ ਦੁਨੀਆਂ ਚ ਪੈਦਾ ਹੋਏ ਨੇ, ਬੇਹੋਸ਼ ਹੀ ਪੈਦਾ ਹੋਏ ਤੇ ਬੇਹੋਸ਼ ਹੀ ਚਲੇ ਗਏ, ਬੇਹੋਸ਼ ਹੀ ਮਰ ਗਏ, ਉਹਨਾਂ ਨੂੰ ਸੋਝ ਹੀ ਨਹੀਂ ਆਈ, ਉਹਨਾਂ ਨੂੰ ਪਰਮਾਤਮਾ ਨੇ ਜਗਾਉਣ ਹੀ ਨਹੀਂ ਦਿੱਤਾ ਕਿਸੇ। ਜੇ ਜਗਾਉਂਦੇ ਆ ਤਾਂ ਅੱਗੋਂ ਜਿਵੇਂ ਸੁੱਤੇ ਬੰਦੇ ਨੂੰ ਜਗਾਈਏ ਨਾ, ਉਹ ਗੁੱਸੇ ਹੁੰਦਾ, ਮੈਂ ਉੱਠ ਜਾਂਦਾ ਐਵੇਂ ਛੇੜੀ ਜਾਂਦਾ ਮੈਨੂੰ, ਕਿਉਂਕਿ ਨੀਂਦ ਪਿਆਰੀ ਹੈ। ਇਸੇ ਤਰ੍ਹਾਂ ਹੀ ਵਿਸ਼ੇ ਵਿਕਾਰ ਜਿਹੜੇ ਨੇ, ਸੰਸਾਰ ਦੇ ਸਵਾਦ ਜਿਹੜੇ ਨੇ, ਇਹਨਾਂ ਦੀ ਨੀਂਦ ਵਿੱਚ ਸੁੱਤਾ ਮਨ ਸੋਇਆ ਮਾਇਆ ਬਿਸਮਾਦ, ਰਸਨਾ ਸੋਈ ਲੋਭ ਮਿੱਠਾ ਸਾਧ, ਕੰਨ ਨਿੰਦਾ ਸੁਣਨ ਵਿੱਚ ਸੁੱਤੇ ਪਏ ਨੇ, ਨੱਕ ਸੁਗੰਧੀਆਂ ਚ ਸੁੱਤਾ ਪਿਆ, ਅੱਖੀ ਸੂਤਕ ਵੇਖਣਾ ਪਰਤਰੈ ਪਰ ਧਨ ਰੂਪ ਸੁੱਤੀਆਂ ਪਈਆਂ ਅੱਖਾਂ, ਚਮੜੀ ਸਪਰਸ਼ ਵਿੱਚ ਸੁੱਤੀ ਪਈ ਹੈ, ਇਹਨਾਂ ਤੇ ਇਹੀ ਨਸ਼ਾ ਚੜਿਆ ਹੋਇਆ। ਹੁਣ ਸਤਿਗੁਰੂ ਕਹਿੰਦੇ ਜੀ ਤੇ ਮੇਰੀ ਨਿਗਾਹ ਹੋ ਜਾਏ, ਮੈਂ ਉਹਨੂੰ ਜਗਾਉਣਾ ਫਿਰ ਅੰਦਰੋਂ। ਚੌਥੇ ਪਾਤਸ਼ਾਹ ਕੀ ਕਹਿੰਦੇ ਨੇ, ਕਿਹਨੂੰ ਜਗਾਉਂਦਾ, ਮੇਰਾ ਮਨ ਆਲਸੀਆ ਉਗਲਾਨਾ, ਕਹਿੰਦੇ ਮੇਰਾ ਮਨ ਬੜਾ ਹੀ ਆਲਸੀ ਦਲਿੱਦਰੀ ਸੁੱਤਾ ਪਿਆ ਸੀ, ਕਹਿੰਦੇ ਗੁਰਾਂ ਨੇ ਕਿਰਪਾ ਕੀਤੀ, ਉਗਲਾਨਾ ਹੁੰਦਾ ਕਿ ਸੁੱਤੇ ਪਏ ਬੰਦੇ ਨੂੰ ਮਾੜਾ ਜਿਹਾ ਹਲਾਇਆ ਤਾਂ ਮਾੜੀਆਂ ਹੀ ਅੱਖਾਂ ਖੋਲੀਆਂ ਉਹਨੇ, ਕਹਿੰਦੇ ਸ਼ੁਕਰ ਹੈ ਮੇਰੇ ਮਨ ਨੇ ਅੱਖਾਂ ਤਾਂ ਖੋਲੀਆਂ, ਇਹਨੂੰ ਅਕਲ ਤਾਂ ਆਈ ਮਾੜੀ ਜੀ ਵੀ ਚੱਲ ਮਨਾ ਘਰੇ ਸੁੱਤਾ ਕੀ ਕਰਦਾ, ਮੱਥਾ ਹੀ ਟੇਕ ਕੇ ਆਈਏ ਗੁਰੂ ਸਾਹਿਬ ਦੇ ਕੋਲ, ਚੱਲ ਮਨਾ ਆਪਾਂ ਵੀ ਸੇਵਾ ਕਰ ਲਈਏ, ਚੱਲ ਮਨਾ ਆਪਾਂ ਵੀ ਪਾਠ ਕਰ ਲਈਏ, ਆਹ ਰੋਟੀਆਂ ਖਾ ਕੇ ਰੋਜ਼ ਸੁੱਤੇ ਹੀ ਰਹਿੰਦੇ, ਜ਼ਿੰਦਗੀ ਚ ਖੱਟਿਆ ਕੀ, ਕਮਾਇਆ ਕੀ ਬਣਾਇਆ, ਕੁਛ ਵੀ ਨਹੀਂ ਕੀਤਾ। ਚੱਲ ਜਿਹੜੀ ਅਸਲੀ ਚੀਜ਼ ਹੈ ਖੱਟਣ ਕਮਾਉਣ ਵਾਲੀ ਉਹ ਕਰੀਏ। ਮਨ ਜਾਗ ਪਿਆ, ਜਦੋਂ ਮਨ ਜਾਗ ਪਿਆ ਤਾਂ ਲੱਖ ਸ਼ੁਕਰ ਮਨਾਓ ਛੇਵੇਂ ਪਾਤਸ਼ਾਹ ਨੂੰ। ਸਿੱਖ ਕਹਿਣ ਲੱਗਿਆ ਮਹਾਰਾਜ ਮੇਰਾ ਮਨ ਨਹੀਂ ਟਿਕਦਾ। ਸਤਿਗੁਰੂ ਕਹਿੰਦੇ ਭਾਈ ਬਹੁਤ ਵਧੀਆ ਗੱਲ ਹੈ, ਬਹਿ ਜਾ। ਫੇਰ ਆ ਗਿਆ, ਮਹਾਰਾਜ ਮੇਰਾ ਮਨ ਨਹੀਂ ਟਿਕਦਾ, ਬੇਨਤੀ ਕਰਨ ਆਇਆ ਸੀ। ਮਹਾਰਾਜ ਕਹਿੰਦੇ ਧੰਨ ਹੈ ਤੂੰ, ਧੰਨ ਹੈ ਤੇਰੇ ਮਾਤਾ ਪਿਤਾ। ਉਹ ਫੇਰ ਬਹਿ ਗਿਆ, ਫੇਰ ਆਇਆ, ਮਹਾਰਾਜ ਮੇਰਾ ਮਨ ਨਹੀਂ ਟਿਕਦਾ, ਕਿਰਪਾ ਕਰੋ। ਕਹਿੰਦੇ ਧੰਨ ਹੈ, ਤੇਰਾ ਪਿੰਡ ਵੀ ਧੰਨ ਹੈ। ਉਹ ਕਹਿੰਦਾ ਮਹਾਰਾਜ ਮੈਨੂੰ ਨਹੀਂ ਸਮਝ ਲੱਗੀ, ਮੇਰਾ ਮਨ ਨਹੀਂ ਟਿਕਦਾ, ਆਪ ਕਹਿੰਦੇ ਧੰਨ ਹੈ। ਸਤਿਗੁਰੂ ਕਹਿੰਦੇ ਨੇ, ਕਹਿੰਦੇ ਮੈਂ ਸ਼ੁਕਰ ਮਨਾਉਣਾ, ਤੈਨੂੰ ਪਤਾ ਲੱਗ ਗਿਆ ਮੇਰੇ ਅੰਦਰ ਮਨ ਹੈ ਔਰ ਉਹ ਟਿਕਦਾ ਨਹੀਂ। ਕਹਿੰਦੇ ਬਿਮਾਰੀ ਫੜੀ ਗਈ, ਜਦੋਂ ਬਿਮਾਰੀ ਫੜ ਲਈਏ ਤਾਂ ਦਵਾਈ ਵੀ ਮਿਲ ਜਾਂਦੀ। ਕਹਿੰਦੇ ਦੁਨੀਆਂ ਦੇ ਅੰਦਰ ਐਸੇ ਲੋਕ ਕਰੋੜਾਂ ਨੇ, ਜੇ ਮੰਨ ਲਈਏ ਕਿ ਦੁਨੀਆਂ ਅੰਦਰ 95 ਤੋਂ ਲੈ ਕੇ 97% ਤੱਕ ਲੋਕ ਇਹੋ ਜਿਹੇ ਜਿਹਨੂੰ ਇਹ ਨਹੀਂ ਪਤਾ ਕਿ ਸਾਡੇ ਅੰਦਰ ਮਨ ਵੀ ਹੈ। ਉਹ ਪਸ਼ੂਆਂ ਵਾਂਗੂ ਜਿਉਂ ਕੇ ਚਲੇ ਜਾਂਦੇ ਨੇ ਸੰਸਾਰ ਚੋਂ। ਜਿਹਨੂੰ ਇਹ ਪਤਾ ਲੱਗ ਜਾਏ ਨਾ ਮੇਰਾ ਮਨ ਨਹੀਂ ਟਿਕਦਾ, ਸਮਝ ਲਓ ਉਹ ਬੰਦਾ ਜਾਗ ਪਿਆ ਹੈ, ਕਾਮਯਾਬ ਹੋਣਾ ਸ਼ੁਰੂ ਹੋ ਜਾਣਾ ਉਹਨੇ, ਕਿਉਂਕਿ ਉਹਨੂੰ ਸੁਰਤੀ ਆ ਗਈ ਹੁਣ। ਜਿਸ ਹੈ ਜਗਾਏ, ਜਗਾਉਂਦੇ ਆਪ ਨੇ ਸਤਿਗੁਰੂ, ਪੀ ਆਵੈ ਇਹੋ ਰਸ, ਇਹ ਨਾਮ ਦਾ ਰਸ। ਅਕਥ ਕਥਾ ਤਿੰਨ ਜਾਨੀ, ਇਉਂ ਜਾਣ ਲਓ ਬਈ ਉਹ ਜਿਹੜੀ ਅਕਥ ਕਥਾ ਹੈ ਨਾ ਪਰਮਾਤਮਾ ਦੀ, ਉਹ ਉਹਨੇ ਜਾਣ ਲਈ, ਉਹਨੇ ਪ੍ਰਭੂ ਦੀ ਕਥਾ ਕਰਨੀ ਜਾਣ ਲਈ। ਦੁਨਿਆਵੀ ਰਸਾਂ ਦੇ ਲੈਣ ਨਾਲ ਨਾਮ ਦਾ ਰਸ ਨਹੀਂ ਆ ਸਕਦਾ, ਪਰ ਨਾਮ ਦਾ ਰਸ ਆਵੇ ਦੁਨਿਆਵੀ ਰਸ ਭੁੱਲ ਜਾਂਦੇ। ਮਹਾਰਾਜ ਕਹਿੰਦੇ ਇਹ ਰਸ ਛੱਡੇ, ਉਹ ਰਸ ਆਵਾ। ਜਦੋਂ ਇਹ ਰਸ ਛੱਡ ਦਈਏ ਤਾਂ ਉਹ ਨਾਮ ਦਾ ਰਸ ਆਉਂਦਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਕਿਉਂਕਿ ਨਾਮ ਵਰਗੀ ਹੋਰ ਕੋਈ ਚੀਜ਼ ਹੈ ਹੀ ਨਹੀਂ, ਚਾਹੇ ਕੋਈ ਕਿੰਨੇ ਗ੍ਰੰਥ ਪੜ੍ਹੇ, ਕਿੰਨਾ ਸੋਨਾ ਆਦਿਕ ਦਾਨ ਕਰੇ, ਕਿੰਨੇ ਵਰਤ ਰੱਖ ਲਵੇ, ਪਰ ਨਾਮ ਦੇ ਬਰਾਬਰ ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਸਾਰਾ ਕੁਝ ਬੇਕਾਰ ਹੈ। ਕਿੰਨਾ ਕੁਝ ਬੇਕਾਰ? ਕੰਚਨਾ ਬਹੁ ਦੱਤ ਕਰ, ਭੂਮ ਦਾਨ ਅਰਪ ਧਰ। ਕਹਿੰਦੇ ਬਹੁਤ ਸਾਰਾ ਸੋਨਾ ਦਾਨ ਕਰੇ, ਦੱਤ ਦੇਣਾ, ਭੂਮੀ ਦਾਨ ਕਰੇ, ਮਨ ਅਨਕ ਸੋਚ ਪਵਿੱਤਰ ਕਰਤ। ਅਨੇਕਾਂ ਪ੍ਰਕਾਰ ਦੀ ਸੋਚਮ ਪਵਿੱਤਰਤਾ ਰੱਖਦਾ। ਨਾ ਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ, ਨਾਮ ਦੇ ਬਰਾਬਰ ਨਹੀਂ ਹੈ ਕੁਛ। ਚਾਰ ਵੇਦ ਜਿਹਵ ਭਨੇ, ਚਾਰ ਵੇਦ ਉਚਾਰਨ ਕੀਤੇ। ਰਾਵਣ ਨੂੰ ਚਾਰੇ ਵੇਦ ਕੰਠ ਸੀ, ਫਿਰ ਵੀ ਮਰਿਆ ਉਹ। 10 ਅਸ਼ਟ ਖਸ਼ਟ ਸ੍ਰਵਣ ਸੁਣੇ, 18 ਪ੍ਰਾਣ 6 ਸ਼ਾਸਤਰ ਕੰਨਾਂ ਨਾਲ ਸੁਣੇ ਆ ਬੰਦੇ ਨੇ ਇੱਕ ਨੇ, ਫਿਰ ਕੀ ਹੋਇਆ? ਕਹਿੰਦੇ ਨਹੀਂ ਤੁਲ ਗੋਬਿੰਦ ਨਾਮ ਧੁਨੇ, ਮਨ ਚਰਨ ਕਮਲ ਲਾਗੇ। ਪਰ ਜੇ ਨਾਮ ਜਪਿਆ ਤਾਂ ਉਹਦੇ ਬਰਾਬਰ ਉਹ 18 ਜਿਹੜੇ ਪ੍ਰਾਣ ਸੀ, 6 ਸ਼ਾਸਤਰ ਕੁਛ ਵੀ ਨਹੀਂ ਹੈਗੇ। ਉਹ ਨਾਮ ਦੀ ਮਹਿਮਾ ਬਹੁਤ ਜ਼ਿਆਦਾ ਵੱਡੀ। ਜੇ ਇਹ ਆਉਂਦਾ ਨਾ ਹਿਰਦੇ ਚ ਜਦੋਂ ਵਸਦਾ ਆ ਕੇ, ਇਹ ਉਦੋਂ ਬਾਅਦ ਪਤਾ ਲੱਗਦਾ ਵੀ ਆਹ ਜੋ ਕੋਈ ਲਿਖਿਆ ਬਿਲਕੁਲ ਸੱਚ। ਜਿਹਦੇ ਕੋਲ ਨਾਮ ਹੈ ਨਾ, ਉਹ ਜਿਹਨੂੰ ਆਪਾਂ ਦੁਨੀਆਂ ਚ ਬਹੁਤ ਵੱਡੇ ਵੱਡੇ ਮੰਨਦੇ ਹਾਂ, ਉਹ ਵੀ ਉਹਦੇ ਮੂਹਰੇ ਹੱਥ ਜੋੜ ਕੇ ਖੜੇ ਹੁੰਦੇ ਆ। ਬੰਦੇ ਨਹੀਂ, ਬੰਦੇ ਤਾਂ ਕੁਛ ਵੀ ਨਹੀਂ ਹੈ, ਇਹ ਤਾਂ ਵਿਚਾਰੇ ਵੈਸੇ ਹੀ ਹੈ ਫੋਲਕ ਜੀ। ਉਹ ਸ਼ਕਤੀਆਂ ਜਿਨ੍ਹਾਂ ਨੂੰ ਆਪਾਂ ਮੰਨਦੇ ਹਾਂ ਕਿ ਤਿੰਨਾਂ ਲੋਕਾਂ 'ਚ ਇਹਨਾਂ ਦੀ ਬੜੀ ਧਾਂਕ, ਉਹ ਉਹਨਾਂ ਦੇ ਮੂਹਰੇ ਹੱਥ ਜੋੜ ਕੇ ਨੀਵੀਂ ਪਾ ਕੇ ਖੜੇ ਹੁੰਦੇ ਨੇ। ਹਾਂਜੀ, ਕੀ ਹੁਕਮ ਹੈ, ਕੋਈ ਸੇਵਾ ਕਰੀਏ ਤੁਹਾਡੀ? ਵੱਡੇ ਵੱਡੇ, ਇਸ ਕਰਕੇ ਮਹਾਰਾਜ ਕਹਿੰਦੇ ਨੇ ਵਰਤ ਸੰਧ ਸੋਚ ਚਾਰ ਕਿਰਿਆ ਕੁੰਟ ਨਿਰਹਾਰ, ਅਪਰਸ ਕਰਤ ਪਾਕ ਸਰ ਨਿਵਲੀ ਕਰਮ ਬਹੁ ਵਿਸਤਾਰ, ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ। ਕੋਈ ਚੀਜ਼ ਨਾਮ ਦੇ ਬਰਾਬਰ ਨਹੀਂ। ਇਸ ਕਰਕੇ ਸਤਿਗੁਰੂ ਨੇ ਜ਼ੋਰ ਲਾਇਆ ਇਸ ਗੱਲ ਤੇ ਕਿ ਨਾਮ ਜਪੋ ਭਾਈ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਕਰੋੜਾਂ ਜੱਗਾਂ ਦਾ ਫਲ ਨਾਮ ਜਪਣ ਵਾਲੇ ਨੂੰ ਮਿਲਣਾ ਇੱਕ ਜਪਜੀ ਸਾਹਿਬ ਨਾਲ ਹੀ। ਪਰ ਸਾਡੀ ਸੰਗਤ, ਸਾਡੀ ਕੌਮ ਨੂੰ ਵਿਸ਼ਵਾਸ ਹੀ ਨਹੀਂ ਆਇਆ ਵੀ ਸਾਨੂੰ ਇੰਨਾ ਵੱਡਾ ਕੁਝ ਦਿੱਤਾ ਹੋਇਆ। ਜਪਜੀ ਸਾਹਿਬ ਨੂੰ ਕੁਛ ਨਹੀਂ ਸਮਝਦੇ, ਜਾਪ ਸਾਹਿਬ ਨੂੰ ਵੀ ਮਖੌਲ, ਨਮੋ ਨਮੋ ਦੀ ਉੱਥੇ ਕੀ ਲੋੜ ਸੀ ਮਹਾਰਾਜ ਨੂੰ? ਭਾਈ ਉਹਨਾਂ ਨੂੰ ਤਾਂ ਦੁਨੀਆਂ 'ਚ ਆਉਣ ਦੀ ਵੀ ਲੋੜ ਨਹੀਂ ਸੀ, ਸਾਡੇ ਲਈ ਲਿਖਿਆ ਸੀ ਤੁਸੀਂ ਨਮੋ ਨਮੋ ਕਰੋ। ਹਰ ਇਹ ਨਮਸਤੇ, ਹਰ ਇਹ ਨਮਹਿ, ਗੁਰੂ ਗ੍ਰੰਥ ਸਾਹਿਬ 'ਚ ਕਿੰਨੀ ਵਾਰ ਨਮੋ ਅੱਖਰ ਆਉਂਦਾ? ਇਸ ਕਰਕੇ ਜਿਹੜੀ ਮੋਟੀ ਬੁੱਧੀ, ਮੋਟੇ ਦਿਮਾਗ, ਬੇਤੁਕੇ ਜਿਹੇ ਲੋਕ ਨੇ ਜਿਨ੍ਹਾਂ ਨੇ ਜਾਣਾ ਹੀ ਨਰਕਾਂ ਨੂੰ ਆ, ਉਹਨਾਂ ਦੇ ਅੰਦਰ ਕਿੰਤੂ ਖੜਾ ਹੋ ਜਾਂਦਾ। ਜਿਨ੍ਹਾਂ ਨੂੰ ਸ਼ਰਧਾ, ਉਹਨਾਂ ਨੂੰ ਸ਼ਰਧਾ ਹੀ ਹੈ, ਉਹਨਾਂ ਦੀ ਸ਼ਰਧਾ ਬਰਕਰਾਰ ਹੀ ਰਹਿੰਦੀ। ਸੋ ਜਿਵੇਂ ਹਰਗੋਪਾਲ ਬਿਸ਼ੰਬਰ ਦਾਸ ਦੀ ਸਾਖੀ ਆਉਂਦੀ, ਸੋ ਜਦੋਂ ਆਇਆ ਹਰਗੋਪਾਲ ਬਿਸ਼ੰਬਰ ਦਾਸ ਦਾ ਲੜਕਾ ਉਜੈਨ ਤੋਂ, ਦਸਵੇਂ ਪਾਤਸ਼ਾਹ ਬਹੁਤ ਸਾਰੇ ਕੌਤਕ ਕਰ ਦਿੰਦੇ ਸੀ, ਉਹ ਸ਼ੰਕਾਵਾਦੀ ਬੜਾ ਸੀ। ਮਹਾਰਾਜ ਨੇ ਕਿੰਨੇ ਹੀ ਜਾਨਵਰ ਮਾਰ ਕੇ ਗੱਡੇ ਦੇ ਵਿੱਚ ਰਖਾਏ ਹੋਏ ਤਿਆਰ ਰਹੇ ਨੇ, ਦੋ ਤਿੰਨ ਗੱਡੇ ਮਰੇ ਹੋਏ ਜਾਨਵਰਾਂ ਦੇ ਭਰੇ ਲਿਆ ਰਹੇ। ਸਤਿਗੁਰੂ ਤਾਂ ਕੌਤਕ ਕਰਦੇ ਹੁੰਦੇ ਨੇ। ਉਹ ਜਦੋਂ ਆਇਆ ਕਹਿੰਦਾ, ਉਹ ਅਸੀਂ ਤਾਂ ਵੈਸ਼ਨੋ ਹੈ, ਇਹ ਸੱਚੇ ਪਾਤਸ਼ਾਹ ਇੰਨੇ ਜਾਨਵਰ ਮਾਰ ਲਏ, ਇਹ ਤਾਂ ਬਹੁਤ ਮਾੜਾ ਕੀਤਾ, ਮੇਰੇ ਪਿਓ ਨੇ ਮੈਨੂੰ ਐਵੇਂ ਭੇਜਤਾ ਇੱਥੇ। ਸਤਿਗੁਰੂ ਨੇ ਸਿਰਫ ਉਹਦੀ ਸ਼ੰਕਾ ਦੂਰ ਕਰਨੀ ਸੀ। ਮਹਾਰਾਜ ਕਹਿੰਦੇ, ਉੱਡਣੇ ਵਾਲੇ ਉੱਡ ਜਾਓ, ਦੌੜਨੇ ਵਾਲੇ ਦੌੜ ਜਾਓ, ਸਾਰਾ ਗੱਡਾ ਹੀ ਖਾਲੀ ਹੋ ਗਿਆ, ਜਾਨਵਰ ਉੱਡ ਗਏ, ਦੌੜ ਗਏ, ਬਸ। ਉਹ ਖੜਾ ਦੇਖੇ ਕੀ ਹੋ ਗਿਆ। ਸਤਿਗੁਰੂ ਕਹਿੰਦੇ, ਸਾਰੇ ਜੀਵਾਂ ਦਾ ਉਧਾਰ ਕਰਨਾ ਸੀ ਤੇ ਤੂੰ ਵਿੱਚ ਆ ਕੇ ਸ਼ੰਕਾ ਕਰ ਲਈ, ਤੇ ਹੁਣ ਇਹ ਸਾਰਾ ਗੁਨਾਹ ਤੈਨੂੰ ਲੱਗਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਕਿਸੇ ਬੰਦੇ ਨੂੰ ਸਾਡੀ ਤਾਂ ਸਮਝ ਹੀ ਲੱਗਦੀ ਵੀ ਅਸੀਂ ਜੋ ਕਹਿੰਦੇ ਹਾਂ ਉਸ ਗੱਲ ਤੇ ਉਹ ਆਉਂਦਾ ਹੀ ਨਹੀਂ। ਐਡੀ ਵੱਡੀ ਚੀਜ਼ ਦਿੱਤੀ ਕੌਮ ਨੂੰ, ਕੌਮ ਨੂੰ ਸਮਝ ਲੱਗੀ, ਹੀਰਾ ਦੇ ਦਈਏ ਨਿਆਣੇ ਨੂੰ, ਕੀ ਪਤਾ ਹੀਰਾ ਕੀ ਹੁੰਦਾ। ਛੱਜ ਦੇ ਵਿੱਚ ਪਾ ਕੇ ਲੋਕੀ ਲਾਲ ਨੂੰ ਛੰਡਦੇ ਫਿਰਦੇ ਨੇ, ਜਿਹੜੇ ਕਮਲੇ ਹੁੰਦੇ ਨੇ। ਗੁਰਾਂ ਨੇ ਇੰਨੀ ਵੱਡੀ ਚੀਜ਼ ਦਿੱਤੀ ਪਰ ਸਮਝ ਹੀ ਨਾ ਲੱਗੀ ਸਾਨੂੰ ਤਾਂ। ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ, ਜਿਸ ਕੰਮ ਲਈ ਆਏ ਆ ਹੁਣ ਉਹ ਕੰਮ ਕਰੋ। ਜਾ ਕਹੋ ਆਏ ਸੋਈ ਬਿਹਾ ਜਹੋ, ਹਰ ਗੁਰ ਤੇ ਮਨ ਹੈ ਬਸੇਰਾ। ਕਹਿੰਦੇ ਪਰਮੇਸ਼ਰ ਰੂਪ ਪਾਤਸ਼ਾਹ ਪਾਸੋਂ ਸਵਾਸਾਂ ਰੂਪ ਪੂੰਜੀ ਲੈ ਕੇ ਸੰਸਾਰ ਰੂਪ ਬਲੈਤ ਦੇਸ਼ ਵਿੱਚ ਆਏ ਆ, ਗੁਰੂ ਰੂਪ ਸ਼ਾਹ ਪਾਸੋਂ ਆਪਾਂ ਆਏ ਆ ਇੱਥੇ ਲੈ ਕੇ ਪੂੰਜੀ ਸਵਾਸਾਂ ਦੀ। ਜਿਸ ਨਾਮ ਰੂਪ ਅਮੋਲਕ ਵਸਤੂ ਨੂੰ ਖਰੀਦਣ ਵਾਸਤੇ ਆਏ ਹੋ, ਕਹਿੰਦੇ ਉਹੀ ਨਾਮ ਰੂਪ ਵਸਤੂ ਨੂੰ ਬਿਹਾਜੋ, ਖਰੀਦੋ ਗੁਰਾਂ ਦੁਆਰਾ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ, ਲਾਦ ਖੇਪ ਸੰਤ ਹੈ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ। ਕਹਿੰਦੇ ਸਾਰੇ ਤੇ ਧਨ ਧਨ ਕਹਿਣਗੇ, ਕਿਉਂਕਿ ਤੂੰ ਪੂੰਜੀ ਖੱਟ ਕੇ ਚੱਲਿਆ। ਜੀਵ ਆਇਆ ਕਾਹਦੇ ਵਾਸਤੇ? ਅਗਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ। ਤਾਂ ਤੁਸੀਂ ਆਪਣੇ ਹਿਰਦੇ ਰੂਪ ਘਰ ਵਿੱਚ ਸਹਿਜ ਸੁਭਾਵ ਕੀ ਮਹਿਲ ਸੁਖ ਸਰੂਪ ਸੁਖ ਨੂੰ ਪਾ ਲਓਗੇ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਤੁਸੀਂ ਆਪਣੇ ਹਿਰਦੇ ਘਰ ਦੇ ਵਿੱਚ, ਨਿਜ ਘਰ ਦੇ ਵਿੱਚ ਸੁਖ ਸਹਿਜੇ, ਸਹਿਜ ਸੁਭਾਵਕ ਹੀ ਮਹਿਲ ਪਾਵੋ। ਮਹਿਲ ਸੁਖ ਹੁੰਦਾ ਆਪਣੇ ਸਰੂਪ ਨੂੰ ਦੇਖ ਲੈਣਾ ਅੰਦਰੋਂ। ਬਹੁਰ ਨਾ ਹੋਏ ਗੋ ਫੇਰਾ, ਫਿਰ ਤੁਹਾਡਾ ਇਸ ਧਰਤੀ ਤੇ ਇਹ ਜਨਮਾਂ ਦੇ ਵਿੱਚ 84 ਦੇ ਗੇੜੇ 'ਚ ਫੇਰਾ ਨਹੀਂ ਵੱਜਣਾ, ਬਸ ਤੁਹਾਨੂੰ ਬਖਸ਼ ਲੈਣਗੇ, ਚਰਨਾਂ 'ਚ ਰੱਖ ਲੈਣਗੇ, ਮੁਕਤ ਕਰ ਦੇਣਗੇ, ਬੰਧਨ ਮੁਕਤ। ਬੇਨਤੀ ਕਰੀਏ ਪਰਮਾਤਮਾ ਦੇ ਚਰਨਾਂ 'ਚ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਇਹ ਅੰਤਰਜਾਮੀ ਦਿਲਾਂ ਦਿਲਾਂ ਦੀ ਜਾਣਨ ਵਾਲੇ ਵਾਹਿਗੁਰੂ, ਪੁਰਖ ਵਿਧਾਤੇ ਦਾ ਹੁੰਦਾ ਫਲ ਬਰਦਾਤੇ, ਸ਼ਰਧਾ ਮਨ ਕੀ ਪੂਰੇ, ਮਨ ਦੀ ਸ਼ਰਧਾ ਪੂਰੀ ਕਰਨ ਵਾਲੇ ਹੈ ਵਾਹਿਗੁਰੂ, ਮੇਰੇ ਮਨ ਦੀ ਸ਼ਰਧਾ ਪੂਰੀ ਕਰ ਦਿਓ। ਇੱਕ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਤੇਰੀ ਪਈ ਕੀ ਸ਼ਰਧਾ ਗੁਰਸਿੱਖ? ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮੈਂ ਤਾਂ ਜੀ ਦਾਸ ਇਹੀ ਇੱਕ ਸੁਖ ਮੰਗਦਾ ਕਿ ਮੈਨੂੰ ਸੰਤਾਂ ਦੀ ਚਰਨ ਧੂੜੀ ਬਣਾ ਦਿਓ, ਨਿਮਰਤਾ ਵਿੱਚ ਸਾਧ ਸੰਗਤ ਦੀ ਧੂੜੀ ਬਣਾ ਦਿਓ, ਆਪਣੀ ਧੂੜੀ ਬਣਾ ਲਓ ਜੀ। मेरे अंदर इन्नी निम्रता होवे कि मैं चरण धूड़ी बन जावा, ना कि मिट्टी बन के सिर च पावा किसी दे। मिट्टी बन के कई सिर च भी पैंदे आ, वह भी ध्यान रखना अपना। असी तो धूड़ी बन के चरणा च रुलना है। धूड़ी विच लुड़ंदड़ी सोहा नानक तैसै नाले, खाक संतन की देहो प्यारे, आए पया हर तेरा द्वारे, अंतर जामी सो प्रापूरा, दान दे साधु की धूरा। इस करके सारे जाने धूड़ी नू लोच देने, जिनके चोले रतड़े प्यारे, कंत तिना कै पास, धूड़ तिना की जय मिला जी कहो नानक की अरदास। महाराज कहने साध जना की मांगो धूर, चरण धूड़ तेरी सेवक मांगा। इस करके चरण धूड़ मुख लाई, किन्नी पंगतियां बाणी दिया। कोई मतलब है तो एवं थोड़ी लिख दिता महाराज ने, भाव अर्थ है। पवित्रता होंगी चरण धूड़ी विच। इस करके सतगुरु कहने ने नाम मंगीए परमात्मा तो, चरण धूड़ी मंगीए। गुरां ने यह आपां नूं पावन उपदेश जपजी साहब रहरास दे शब्द, फिर कीर्तन सोहले की समाप्ति है अज। कल नूं श्री राग पर आरंभ पोह सुधी सत्ते ते करांगे आपां हुण, दसवें पातशाह दे अवतार दिहाड़े ते। इहो सतगुरु कृपा करनगे, आप दसवें पातशाह करा रहे ने कथा, उन्हां दी टकसाल है, उन्हां ने लाज रखनी है। आप ही सोझियां पाउण वाले सच्चे पातशाह। गुरां ने तां 9 महीने 9 दिन 9 पल 9 घड़ियां च सारी कथा मुकाई है। दमदमा साहब सतगुरु सर्वकला समर्थ, जिन्ना पाठ लिखाउंदे सी भाई मनी सिंह नूं ला के सवेरे, शाम नूं वी उन्नी कथा सारी कर दिंदे हुंदे सी। एक एक पंक्ति का अर्थ करके सिंघां नूं दस दिता कि आह भाव अर्थ है। अगे अंतरी भाव अर्थ बहुत देर बाद फिर संत बाबा सुंदर सिंह जी खालसा ने प्रगट किए हौली हौली। इस तरह महाराज की बख्शिश हुई है। आपां भी बेनती करिए महाराज के अगे सारे मिलके, जा को आए सोई बिहाजो, हर गुर ते मन है बसेरा, निज कर महल पावो सुख सहजे, बौर न होए गो फेरा, अंतर जामी पुरख विधाते, श्रद्धा मन की पूरे, नानक दास यह सुख मांगे, मोक कर संतन की तूरे, अंतर जामी पुरख विधाते, श्रद्धा मन की पूरे, नानक दास यह सुख मांगे, मोक कर संतन की तूरे। वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु वाहे गुरु वाहे गुरु। वाहिगुरु जी का खालसा, वाहिगुरु जी की फतेह।